ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੀ ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੀ ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੀ ਓਏ ਸਦਾ ਸਦਾ ਜਨ ਜੀਵਤੀ ਜੋ ਹਰ ਚਰਨੀ ਚਿਤ ਲਾਹੀ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ ਓਏ ਸਦਾ ਸਦਾ ਜਨ ਜੀਵਤੀ ਜੋ ਹਰ ਚਰਨੀ ਚਿਤ ਲਾਹੀ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਅੰਦਰ ਸੁਭਾਈ ਮਾਣ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡਭਾਗੇ ਹਾਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਦਾ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ, ਹੁਣੇ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਉਹ ਪਾਵਨ ਮੁੱਖ ਵਾਕ ਸਰਵਣ ਕੀਤਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਇਹ ਅੱਜ ਦਾ ਪਾਵਨ ਬਚਨ ਸਾਡੀ ਝੋਲੀ ਵਿੱਚ ਪਿਆ, ਜਿੱਥੇ ਅਸੀਂ ਅੱਜ ਦੀ ਇਸ ਮਹਾਨ ਵਾਕ ਦੀ ਵਿਚਾਰ ਕਰਨੀ ਹੈ। ਉੱਥੇ ਸਿੱਖ ਜਗਤ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਰਬੰਸਦਾਨੀ ਜਿਨ੍ਹਾਂ ਨੇ ਇਸ ਆਪਣੇ ਖਾਲਸੇ ਨੂੰ ਖਾਲਸਾਈ ਰਹੋ ਰੀਤਾਂ ਦੇ ਵਿੱਚ ਰੰਗਿਆ, ਭਾਵ ਅੱਜ ਦਾ ਇਹ ਮਹਾਨ ਦਿਹਾੜਾ ਹੋਲਾ ਮਹੱਲਾ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸਾਰੀ ਸੰਗਤ ਬੜੇ ਹੀ ਅਦਬ ਸਤਿਕਾਰ ਦੇ ਨਾਲ ਜਿੱਥੇ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਉੱਥੇ ਇਤਿਹਾਸ ਨੂੰ ਵੀ ਸਰਵਣ ਕਰਨਾ ਹੈ। ਆਓ ਸਾਰੀ ਸੀਸ ਝੁਕਾਈਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਜੋਦੜੀ ਕਰੀਏ। ਪਾਤਸ਼ਾਹ ਕਿਰਪਾ ਕਰੀ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਅੱਜ ਦੀਆਂ ਇਹ ਸੇਵਾਵਾਂ ਲੈ ਲਈ। ਬੜੇ ਅਦਬ ਸਤਿਕਾਰ ਨਾਲ ਮਨ ਬਿਰਤੀਆਂ ਨੂੰ ਕਰੋ ਇਕਾਗਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਜ ਦਾ ਇਹ ਮਹਾਨ ਦਿਹਾੜਾ ਜਿਸ ਨੂੰ ਅਸੀਂ ਹੋਲੇ ਮਹੱਲੇ ਦਾ ਤਿਉਹਾਰ ਕਹਿ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਹਾਂ, ਅਤੇ ਮੈਂ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ, ਦੁਨੀਆਂ ਦੇ ਉੱਤੇ ਇਸ ਤਿਉਹਾਰ ਨੂੰ ਹੋਲੀ ਦੇ ਨਾਮ ਦੇ ਨਾਲ ਜਾਣਿਆ ਗਿਆ। ਜਦੋਂ ਇਸ ਨੂੰ ਹੋਲੀ ਦੇ ਨਾਮ ਦੇ ਨਾਲ ਜਾਣਿਆ ਗਿਆ ਤਾਂ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਦੱਬੇ ਕੁਚਲੇ ਲੋਕ ਜਿਨ੍ਹਾਂ ਨੂੰ ਜਿਉਣ ਦਾ ਹੱਕ ਨਹੀਂ ਸੀ, ਇਹ ਤਿਉਹਾਰ ਉਹਨਾਂ ਦਾ ਬਣਾ ਦਿੱਤਾ ਅਤੇ ਇਸ ਤਿਉਹਾਰ 'ਤੇ ਉਹ ਲੋਕ ਆਪਣੇ ਉੱਤੇ ਗਿੱਲਾ ਗੰਦਗੀ ਕੂੜਾ ਕਰਕਟ ਇਹ ਸਾਰਾ ਕੁਝ ਆਪਣੇ ਉੱਤੇ ਸੁੱਟ ਕੇ ਅਤੇ ਇਸ ਤਿਉਹਾਰ ਨੂੰ ਮਨਾਉਂਦੇ ਸਨ। ਹੌਲੀ ਹੌਲੀ ਇਸ ਹੋਲੀ ਦੇ ਤਿਉਹਾਰ ਵਿੱਚ ਨਿਵੇਕਲਤਾ ਆਈ ਅਤੇ ਅਸੀਂ ਆਪਣੇ ਉੱਤੇ ਰੰਗ ਸੁੱਟਣੇ ਸ਼ੁਰੂ ਕਰ ਦਿੱਤੇ, ਵੱਖ ਵੱਖ ਪ੍ਰਕਾਰ ਦੇ ਰੰਗ ਸੁੱਟਣੇ। ਅਤੇ ਜਦੋਂ ਇਸ ਰੰਗਾਂ ਦੇ ਤਿਉਹਾਰ ਨੂੰ ਦੇਖਿਆ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਹਿੰਦੁਸਤਾਨ ਦੇ ਲੋਕੋ, ਇਹ ਮੇਰੇ ਗੁਰੂ ਕੇ ਪਿਆਰ ਵਾਲਿਓ ਸਿੱਖੋ, ਅਸਲ ਵਿੱਚ ਇਹ ਕੱਚਾ ਰੰਗ ਕੁਝ ਸਮੇਂ ਵਾਸਤੇ ਤੁਹਾਡੇ ਸਰੀਰ ਨੂੰ ਰੰਗ ਸਕਦਾ, ਤੁਹਾਨੂੰ ਖੁਸ਼ੀ ਦੇ ਸਕਦਾ, ਪਰ ਸਦੀਵੀ ਰੰਗ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਰੰਗ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਸਤਿਕਾਰਯੋਗ ਹਜ਼ੂਰੀ ਰਾਗੀ ਜਥੇ ਰੋਜ਼ਾਨਾ ਇਹ ਸ਼ਬਦ ਪੜ੍ਹ ਰਹੇ ਨੇ ਕਿ ਇਸ ਜਗਤ ਦੇ ਉੱਤੇ ਜੇ ਹੋਲੀ ਖੇਡਣੀ ਹੈ ਤਾਂ ਉਹ ਪਰਮਾਤਮਾ ਦੇ ਨਾਮ ਰੰਗ ਦੀ। ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਜੇ ਹੋਲੀ ਖੇਡਣੀ ਹੈ ਤਾਂ ਉਹ ਪ੍ਰਭੂ ਦੇ ਸੰਤ ਜਨ ਜਿਹੜੇ ਨੇ, ਜਿਹੜੇ ਉਹਦੇ ਭਗਤ ਨੇ, ਜਿਹੜਾ ਉਹਦਾ ਨਾਮ ਜਪਦੇ ਨੇ, ਉਸ ਸਤ ਸੰਗਤ ਦੇ ਵਿੱਚ ਜੁੜ ਬੈਠ ਕੇ ਉਹ ਪਰਮਾਤਮਾ ਦੇ ਨਾਮ ਦੇ ਰੰਗ ਦੀ ਹੋਲੀ ਖੇਡ, ਭਾਵ ਉਹਦਾ ਸਿਮਰਨ ਕਰ, ਉਹਦੀ ਯਾਦ ਵਿੱਚ ਉਹਦੀ ਇਬਾਦਤ ਦੇ ਵਿੱਚ ਜੁੜ। ਅਤੇ ਜਿਹੜਾ ਇਨਸਾਨ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜੁੜਦਾ ਹੈ, ਉਹਦੇ ਨਾਮ ਦੇ ਰੰਗ ਨੂੰ ਆਪਣੇ ਮਨ ਉੱਤੇ ਚੜ੍ਹਾਉਂਦਾ ਹੈ, ਅਤੇ ਮੇਰੇ ਸਤਿਗੁਰੂ ਕਹਿੰਦੇ ਫਿਰ ਇਸ ਸੰਸਾਰ ਦੇ ਉੱਤੇ ਉਸ ਤੋਂ ਵੱਡਾ ਹੋਰ ਕੋਈ ਮਹਾਨ ਪੁਰਖ ਹੀ ਨਹੀਂ। ਇਹਨਾਂ ਰੰਗਾਂ ਤੋਂ ਨਿਜਾਤ ਪਾਉਣ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਇਸ ਪਾਵਨ ਸ਼ਬਦ ਦੇ ਵਿੱਚ ਆਖਿਆ। ਦੂਜਾ ਹੋਲੀ ਦਾ ਤਿਉਹਾਰ, ਇਸ ਤਿਉਹਾਰ 'ਤੇ ਇੱਕ ਘਟਨਾ ਪ੍ਰਚਲਿਤ ਹੈ ਜਿਹਦੇ ਮੁਤਾਬਕ ਅਸੀਂ ਭਗਤ ਪ੍ਰਹਿਲਾਦ ਜੀ ਨੂੰ ਜਦੋਂ ਸੁਣਦੇ ਹਾਂ ਨਾ, ਅਤੇ ਉਹਨਾਂ ਦਾ ਜੀਵਨ ਕਿ ਭਗਤ ਪ੍ਰਹਿਲਾਦ ਜੀ ਪਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਦੇ ਪਿਤਾ ਜੀ ਕਹਿੰਦੇ ਨੇ ਕਿ ਇਸ ਧਰਤੀ 'ਤੇ ਕੇਵਲ ਮੈਂ ਹੀ ਹਾਂ, ਮੇਰਾ ਰਾਜ ਭਾਗ ਹੈ। ਇੱਥੋਂ ਤੱਕ ਕਿ ਉਹ ਆਪਣਾ ਨਾਮ ਜਪਾਉਣ ਲੱਗ ਗਿਆ, ਜਲੇ ਹਰਨਾਖਸ਼ ਥਲੇ ਹਰਨਾਖਸ਼। ਪਰ ਦੂਜੇ ਪਾਸੇ ਭਗਤ ਪ੍ਰਹਿਲਾਦ ਜੀ ਕਹਿੰਦੇ ਨੇ ਜਲੇ ਹਰੀ ਥਲੇ ਹਰੀ, ਭਾਵ ਹਰ ਥਾਂ ਉਹ ਪਰਮਾਤਮਾ ਮੌਜੂਦ ਹੈ। ਗੁਰੂ ਗ੍ਰੰਥ ਸਾਹਿਬ ਜੀ ਗਵਾਹੀ ਭਰਦੇ ਨੇ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ। ਹਰ ਜਗ੍ਹਾ ਪਰਮਾਤਮਾ ਹੈ, ਭਾਵ ਇਹ ਕਿ ਇੱਕ ਪਾਸੇ ਬਦੀ ਹੈ, ਇੱਕ ਪਾਸੇ ਨੇਕੀ ਹੈ, ਇੱਕ ਪਾਸੇ ਸੱਚ ਅਤੇ ਇੱਕ ਪਾਸੇ ਝੂਠ, ਅਤੇ ਸੱਚ ਜੀ ਝੂਠ ਉੱਤੇ ਜਿੱਤ ਹੁੰਦੀ ਹੈ। ਅਤੇ ਭਗਤ ਪ੍ਰਹਿਲਾਦ ਦਾ ਯੁਗਾਂ ਜੁਗੰਤਰਾਂ ਤੱਕ ਨਾਮ ਚੱਲਦਾ, ਅੱਜ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਸ ਦਿਨ ਭਗਤ ਪ੍ਰਹਿਲਾਦ ਦੀ ਜਿੱਤ ਹੁੰਦੀ ਹੈ, ਅਤੇ ਇਸ ਖੁਸ਼ੀ ਦੇ ਵਿੱਚ ਵੀ ਜਿਹੜੇ ਰੱਬ ਦੀ ਇਬਾਦਤ ਨਾਲ ਜੁੜਨ ਵਾਲੇ ਸਨ ਉਹ ਖੁਸ਼ੀ ਮਨਾਉਂਦੇ ਸਨ, ਪਰ ਇਹਨੂੰ ਰੰਗਤ ਹੋਰ ਦੇ ਦਿੱਤੀ ਗਈ। ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਆਪਣੇ ਸਿੱਖਾਂ ਨੂੰ, ਜਿਹੜੇ ਹਿੰਦੁਸਤਾਨ ਦੀ ਧਰਤੀ 'ਤੇ ਰਹਿਣ ਵਾਲੇ ਲੋਕ ਸਨ, ਉਹ ਆਪਣੇ ਤਨ ਉੱਤੇ ਗੰਦਗੀ ਸੁੱਟਦੇ ਸਨ, ਵੱਖ ਵੱਖ ਰੰਗ ਮਲਦੇ ਸਨ, ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਇਹ ਕੱਚੇ ਰੰਗਾਂ ਦੀ ਹੋਲੀ ਨਹੀਂ ਖੇਡਣੀ, ਇਸ ਧਰਤੀ ਦੇ ਉੱਤੇ ਸਿੱਖ ਹੋਲੀ ਖੇਡੇਗਾ ਪਰ ਇਹ ਸ਼ਸਤਰਾਂ ਦੇ ਨਾਲ ਖੇਡੇਗਾ। ਆਨੰਦਪੁਰ ਸਾਹਿਬ ਦੀ ਧਰਤੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਕਾ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਕੱਢਿਆ। ਹੋਲੇ ਮਹੱਲੇ ਦਾ ਭਾਵ ਜਿੱਥੇ ਦੋ ਟੁਕੜੀਆਂ ਦੇ ਵਿੱਚ ਜੰਗ ਹੋਵੇ, ਬਨਾਉਟੀ ਜੰਗ। ਹੋਲਾ ਸ਼ਬਦ ਵੈਸੇ ਹੂਲ ਤੋਂ ਬਣਿਆ, ਭਾਵ ਕਿਸੇ ਤਿੱਖੀ ਚੀਜ਼ ਦੀ ਨੋਕ। ਸ਼ਸਤਰ, ਜਿਨ੍ਹਾਂ ਸ਼ਸਤਰਾਂ ਦੇ ਨਾਲ ਸਿੱਖ ਨੇ ਜੂਝਣਾ ਹੈ। ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਉਹ ਥਾਂ, ਜਿਸ ਥਾਂ ਦੇ ਉੱਤੇ ਮੈਦਾਨੀ ਜੰਗ ਦੇ ਵਿੱਚ ਜੂਝਦੇ ਹੋਏ ਸਿੱਖ ਜਿਹੜੇ ਨੇ ਉਹ ਜਿੱਤ ਪ੍ਰਾਪਤ ਕਰਕੇ ਥਾਂ ਮੱਲ ਲੈਂਦੇ ਨੇ, ਉਹ ਮਹੱਲਾ ਭਾਵ ਉਹ ਟਿਕਾਣਾ, ਉਹ ਸਥਾਨ। ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਇਹ ਕੌਤਕ ਰਚਿਆ। ਆਪਣੇ ਸਿੱਖਾਂ ਦੇ ਅੰਦਰ ਸਵੈ ਮਾਣ ਭਰਨ ਦੇ ਵਾਸਤੇ, ਬਹਾਦਰੀ ਭਰਨ ਦੇ ਵਾਸਤੇ ਇਹ ਕੱਚੇ ਰੰਗ ਛਡਾ ਦਿੱਤੇ। ਮੈਂ ਬੇਨਤੀ ਕਰਾਂ, ਅੱਜ ਵੀ ਸਾਡੇ ਹੱਥਾਂ ਵਿੱਚ ਕੱਚੇ ਰੰਗ ਅਤੇ ਉਸ ਅਸਥਾਨ ਦੇ ਉੱਤੇ ਕੱਚੇ ਰੰਗ ਅਸੀਂ ਇੱਕ ਦੂਜੇ ਦੇ ਉੱਤੇ ਸੁੱਟਦੇ ਹਾਂ ਅਤੇ ਬੜਾ ਦੁੱਖ ਹੁੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਰ ਸਾਲ ਇਹ ਸਿੱਖ ਨੂੰ ਦ੍ਰਿੜ ਕਰਵਾਉਣ ਵਾਸਤੇ, ਸਵੈ ਮਾਣ ਵਾਲੀ ਜ਼ਿੰਦਗੀ ਜਿਉਣ ਵਾਸਤੇ ਇਹ ਸਾਡੇ ਹੱਥਾਂ ਵਿੱਚ ਸ਼ਸਤਰ ਪਕੜਾਏ ਸਨ ਕਿ ਜਦੋਂ ਵੀ ਸਿੱਖ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਵੇਗਾ ਹੋਲੇ ਮਹੱਲੇ ਵਾਲੇ ਦਿਨ, ਅਤੇ ਉਹਨੂੰ ਯਾਦ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਕੱਚੇ ਰੰਗ ਛਡਾ ਕੇ ਸਾਡੇ ਹੱਥ ਵਿੱਚ ਕਿਰਪਾਨਾਂ ਪਕੜਾਈਆਂ, ਸਾਡੇ ਹੱਥ ਦੇ ਵਿੱਚ ਤੀਰ ਕਮਾਨ ਪਕੜਾਏ, ਸਾਡੇ ਹੱਥ ਦੇ ਵਿੱਚ ਢਾਲਾਂ ਪਕੜਾਈਆਂ, ਅਤੇ ਇਹ ਸੰਬੋਧਨ ਹੋ ਕੇ ਕਿਹਾ ਕਿ ਸਿੱਖੋ ਅੱਜ ਤੋਂ ਬਾਅਦ ਇਸ ਕੱਚੇ ਰੰਗ ਦੇ ਨਾਲ ਖੇਡਣਾ ਨਹੀਂ ਅਤੇ ਅਸੀਂ ਯਾਦ ਕਰੀਏ। ਸਾਰੇ ਸਿਆਣੇ ਸੱਜਣ ਬੈਠੇ ਨੇ, ਪੂਰੀ ਦੁਨੀਆ ਦੇ ਵਿੱਚ ਤੁਸੀਂ ਸੁਣ ਰਹੇ ਜੇ, ਅਤੇ ਮੈਂ ਬੇਨਤੀ ਕਰਾਂ, ਸਾਡੇ ਹੱਥਾਂ ਦੇ ਵਿੱਚ ਕੱਚੇ ਰੰਗ ਨਹੀਂ ਸ਼ੋਭਦੇ, ਸਾਡੇ ਹੱਥਾਂ ਦੇ ਵਿੱਚ ਕਿਰਪਾਨਾਂ ਸ਼ੋਭਦੀਆਂ ਨੇ, ਸਾਡੇ ਹੱਥਾਂ ਦੇ ਵਿੱਚ ਢਾਲਾਂ ਸ਼ੋਭਦੀਆਂ ਨੇ, ਕਿਉਂਕਿ ਸਾਨੂੰ ਜੂਝਣ ਵਾਸਤੇ ਸਤਿਗੁਰੂ ਨੇ ਪੈਦਾ ਕੀਤਾ। ਸਾਨੂੰ ਇਹ ਦ੍ਰਿੜ ਕਰਵਾਇਆ ਕਿ ਜੇ ਤੁਸੀਂ ਬਦੀ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਤੇ ਨੇਕੀ ਦੇ ਲਈ ਤੁਹਾਡੇ ਹੱਥ ਵਿੱਚ ਕਿਰਪਾਨ ਹੋਣੀ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਤਨ ਉੱਤੇ ਸ਼ਸਤਰ ਧਾਰਨੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ, ਤੇ ਇਹ ਸੱਚਾਈ ਹੈ ਜੀ। ਹਿੰਦੁਸਤਾਨ ਦੀ ਧਰਤੀ ਉੱਤੇ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ, ਇੱਥੋਂ ਤੱਕ ਸੰਸਾਰ ਭਰ ਦੇ ਉੱਤੇ ਅਨੇਕਾਂ ਜੰਗਾਂ ਹੋਈਆਂ, ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜੀਆਂ ਜੰਗਾਂ ਲੜੀਆਂ ਉਹ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇੱਕ ਵਾਰ ਵੀ ਮਨ ਦੇ ਵਿੱਚ ਨਿਰਾਸ਼ਾ ਨਹੀਂ ਆਈ, ਅਤੇ ਉਹ ਨਿਰਾਸ਼ਾ ਤਾਂ ਨਹੀਂ ਆਈ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਵਾਲੇ ਦਿਨ ਸਾਡੇ ਹੱਥਾਂ ਵਿੱਚ ਕੱਚੇ ਰੰਗ ਨਹੀਂ, ਸਾਡੇ ਹੱਥਾਂ ਦੇ ਵਿੱਚ ਕਿਰਪਾਨਾਂ ਪਕੜਾਈਆਂ ਸਨ। ਔਰ ਇਹਨਾਂ ਸ਼ਸਤਰਾਂ ਨੂੰ ਕਮਾਲ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਮਾਲ ਕੀਤੀ, ਕਹਿੰਦੇ ਜਿਸ ਤਰ੍ਹਾਂ ਕੋਈ ਕੱਚਾ ਰੰਗ ਸੁੱਟਦਾ ਨਾ, ਸਿੱਖ ਹੱਥ ਦੇ ਵਿੱਚ ਕੱਚਾ ਰੰਗ ਨਹੀਂ, ਸਿੱਖ ਹੱਥ ਦੇ ਵਿੱਚ ਸ਼ਸਤਰ ਫੜਦਾ। ਬਾਣ ਚਲੇ ਤੀ ਕੁੰਕਮ ਮਾਨੋ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਸਿੱਖ ਦੇ ਹੱਥ ਵਿੱਚ ਕਿਰਪਾਨ ਹੈ, ਕਹਿੰਦੇ ਇਹਦੇ ਹੱਥ ਵਿੱਚ ਕੀ ਹੈ, ਤੀਰ ਕਮਾਨ, ਬਾਣ ਚੱਲੇ, ਬਾਣ ਅਸੀਂ ਸਮਝਦੇ ਹਾਂ ਤੀਰ ਕਮਾਨ, ਤੀਰ ਨੂੰ ਛੱਡਣਾ। ਤੇਈ ਕੁੰਕਮ ਮਾਨੋ, ਕਹਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਤਨ ਉੱਤੇ ਸੁਗੰਧਿਤ ਵਸਤ ਸੁੱਟ ਰਿਹਾ, ਕੋਈ ਸਰੀਰ ਉੱਤੇ ਗੁਲਾਲ ਸੁੱਟ ਰਿਹਾ, ਅਤੇ ਸੱਚ ਜਾਣਿਓ ਸਿੱਖ ਆਪਣੇ ਹੱਥ ਵਿੱਚ ਤੀਰ ਕਮਾਨ ਲੈ ਕੇ ਮੈਦਾਨੇ ਵਿੱਚ ਜੂਝਦਾ, ਉਹਦੇ ਵਾਸਤੇ ਇਹੀ ਗੁਲਾਲ ਹੈ, ਉਹਦੇ ਵਾਸਤੇ ਇਹੀ ਕੇਸਰ ਹੈ, ਉਹ ਇਸ ਤੀਰ ਕਮਾਨ ਦੇ ਨਾਲ ਹੱਥ ਵਿੱਚ ਪਕੜੇ ਹੋਏ ਨੇਜੇ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੈ। ਢਾਲ ਮਨੋਂ ਡਫ ਮਾਲ ਬਣੀ ਹੱਥ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ, ਕਹਿੰਦੇ ਹੱਥ ਵਿੱਚ ਕੀ ਆ ਜੀ, ਢਾਲ, ਢਾਲ ਮਨੋਂ ਡਫ ਮਾਲ ਬਣੀ। ਲੋਕ ਡੰਬਰੂ ਵਜਾਉਂਦੇ ਨੇ ਉਹਦਾ ਪਟਾ ਕੱਸ ਕੇ, ਪਰ ਇੱਧਰ ਸਿੱਖ ਆਪਣੇ ਹੱਥ ਦੇ ਵਿੱਚ ਕੀ ਪਕੜਦਾ, ਢਾਲ ਕੱਸ ਕੇ ਪਕੜਦਾ ਹੈ। ਤੇ ਜਦੋਂ ਉਹ ਢਾਲ ਪਕੜਦਾ ਹੈ, ਮੈਦਾਨੇ ਜੰਗ ਦੇ ਵਿੱਚ ਜੂਝਦਾ ਹੈ, ਢਾਲ ਮਨੋਂ ਡਫ ਮਾਲ ਬਣੀ, ਹੱਥ ਨਾਲ ਬੰਦੂਕ ਛੁੱਟੇ ਪਿਚਕਾਰੀ। ਕਹਿੰਦੇ ਲੋਕ ਪਿਚਕਾਰੀਆਂ ਦੇ ਨਾਲ ਕੱਚੇ ਰੰਗ ਸੁੱਟਦੇ ਨੇ, ਪਰ ਗੁਰੂ ਦਾ ਸਿੱਖ ਕੀ ਕਰਦਾ ਜੀ, ਹੱਥ ਵਿੱਚ ਬੰਦੂਕ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੈ। ਵੇਖੋ ਕਿੰਨਾ ਮਨੋਬਲ ਭਰਿਆ ਆਪਣੇ ਸਿੱਖਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਤੇ ਅਸੀਂ ਕਿੱਥੋਂ ਤੋਂ ਕਿੱਥੇ ਰਹਿ ਗਏ। ਤੇ ਇਹ ਸੱਚਾਈ ਹੈ ਜੀ, ਜਦੋਂ ਵੀ ਕੋਈ ਕਿਸੇ ਕਾਰਨ ਗਿਰਾਵਟ ਵੱਲ ਜਾ ਰਿਹਾ, ਤੇ ਫਿਰ ਉਸ ਸਮੇਂ ਅਸੀਂ ਧਰਮ ਦੇ ਪ੍ਰਚਾਰਕਾਂ ਨੂੰ, ਧਰਮ ਦੇ ਕਥਾਵਾਚਕਾਂ ਨੂੰ ਜਿਹੜਾ ਵਾ ਉਹ ਜ਼ਿੰਮੇਵਾਰ ਠਹਿਰਾਉਂਦੇ ਹਾਂ। ਜੇ ਸੱਚਾਈ ਹੈ, ਅਸੀਂ ਆਪਣੀ ਮੰਨ ਲੈਂਦੇ ਹਾਂ ਕਿ ਅਸੀਂ ਜ਼ਿੰਮੇਵਾਰ ਹਾਂ, ਪਰ ਕੀ ਜੋ ਸਿੱਖ ਦਾ ਫਰਜ਼ ਹੈ ਉਹ ਅਸੀਂ ਨਿਭਾਇਆ। ਗੁਰੂ ਸਾਹਿਬ ਤੇ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਸਾਡੇ ਘਰਾਂ ਦੇ ਵਿੱਚ ਕੀਰਤਨ ਹੈ। ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਹਾਂ ਕਿ ਕਦੇ ਅਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਿ ਇਸ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਸਾਡੇ ਹੱਥ ਵਿੱਚ ਸ਼ਸਤਰ ਪਕੜਾਏ? ਕਹਿੰਦੇ ਨਹੀਂ, ਉਹ ਕਿਸੇ ਦਾ ਪੁੱਤ ਤੇ ਪਕੜ ਸਕਦਾ, ਅਸੀਂ ਆਪਣਾ ਪੁੱਤ ਮਰਵਾਉਣਾ, ਪਰ ਆਪਣਾ ਇਤਿਹਾਸ ਪੜਿਓ ਮੇਰਿਓ ਵੀਰੋ ਮੇਰਿਓ ਭੈਣੋ, ਇਸ ਧਰਤੀ ਦੇ ਉੱਤੇ ਸਿੱਖ ਕੌਮ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਖਾਲਸਾ, ਉਹ ਮੌਤ ਤੋਂ ਡਰਦਾ ਨਹੀਂ, ਉਹ ਮੌਤ ਤੋਂ ਨਹੀਂ ਡਰਦਾ। ਆਹ ਤੁਸੀਂ ਸ਼ਹੀਦੀ ਗੈਲਰੀ ਵੇਖੀ, ਉਹਦੇ ਵਿੱਚ ਸ਼ਹਾਦਤ ਦੇਣ ਵਾਲੇ ਸਿੱਖਾਂ ਦੀਆਂ ਫੋਟੋਆਂ ਨੇ। ਤੁਸੀਂ ਦੇਖਿਆ 84 ਦੇ ਵਿੱਚ, ਮੈਂ ਕੱਲ੍ਹ ਦੇਖ ਰਿਹਾ ਸੀ ਉਸ ਅਸਥਾਨ ਦੇ ਉੱਤੇ ਉਹਨਾਂ ਮਹਾਨ ਸ਼ਹੀਦਾਂ ਦੀਆਂ, ਜਿਹੜੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ। ਇੱਕ ਮਾਂ, ਆ ਨਾਲ ਹੀ ਨਗਰ ਹੈ ਜੇਠੂਵਾਲ ਜੀ, ਉਹ ਆਪਣੇ ਪਤੀ ਨੂੰ ਕਹਿ ਰਹੀ ਹੈ ਆਓ ਇੱਧਰ ਆਓ ਮੇਰੇ ਸਰਦਾਰ ਜੀ, ਮੈਂ ਤੁਹਾਨੂੰ ਆਪਣਾ ਪੁੱਤਰ ਵਿਖਾਉਂਦੀ ਹਾਂ, ਇਸ ਪੁੱਤਰ ਨੇ ਕੁਰਬਾਨੀ ਦਿੱਤੀ। ਅਤੇ ਲਿਖਣ ਵਾਲੇ ਨੇ ਬੜਾ ਕਮਾਲ ਦਾ ਲਿਖਿਆ, ਕਹਿੰਦੇ ਜਿਸ ਦਿਨ 84 ਦੇ ਵਿੱਚ ਹਮਲਾ ਹੋਣਾ ਸੀ ਅਤੇ 3 ਜੂਨ ਨੂੰ ਉਹ ਮਹਾਨ ਯੋਧਾ ਆਪਣੇ ਨਗਰੋਂ ਗੁਰਦੁਆਰੇ ਦੇ ਸਪੀਕਰ ਵਿੱਚ ਅਨਾਊਂਸਮੈਂਟ ਕਰਦਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਣ ਵਾਲਾ ਅਤੇ ਜਿਨ੍ਹਾਂ ਨੇ ਸ਼ਹਾਦਤਾਂ ਦੇਣੀਆਂ ਉਹ ਆਓ, ਅਤੇ ਉੱਥੋਂ ਵੀ ਹੀਰਾਂ ਕੱਚ ਕੇ ਜਿਹੜਾ ਉਹ ਨਗਰ ਜਿਹੜਾ ਸੀ ਇੱਥੇ ਆਇਆ। ਪਤਾ ਨਹੀਂ ਕਿੰਨੇ ਕੁ ਪਿੰਡ ਕਿੰਨੇ ਕੁ ਨਗਰ ਨੇ ਜਿੱਥੋਂ ਵੀ ਹੀਰਾਂ ਕੱਚ ਕੇ ਸਿੱਖ ਆਉਂਦੇ ਸਨ। ਅਤੇ ਅੱਜ ਕਿਤੇ ਗੁਰਮਤਿ ਸਮਾਗਮ ਹੋਣਾ ਹੋਵੇ ਨਾ, ਤੁਸੀਂ ਚਲੇ ਜਾਇਓ, ਆ ਅਸੀਂ ਇਸ ਅਸਥਾਨ 'ਤੇ ਬੈਠੇ ਹਾਂ, ਕਿਤੇ ਵੀ ਗੁਰਮਤਿ ਸਮਾਗਮ ਹੁੰਦਾ ਹੋਵੇ ਅਤੇ ਉੱਥੇ ਗੁਰਮਤਿ ਦਾ ਧਾਰਨੀ ਗੁਰਮਤਿ ਦਾ ਪ੍ਰਚਾਰ ਸੁਣਨ ਵਾਸਤੇ ਕੇਵਲ 10%, ਪਰ ਮੇਲੇ ਵਿੱਚ ਹੂੜ ਮੱਤ ਮੇਲੇ ਵਿੱਚ ਖਰੂਦ ਪਾਉਣ ਵਾਲੇ 90% ਨੇ। ਉਹਦਾ ਕਾਰਨ ਕੀ ਹੈ? ਮੇਰੇ ਬਜ਼ੁਰਗ ਬੈਠੇ ਨੇ, ਮੈਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ, ਦਾਦੀ ਮਾਂ ਡਾਂਟਦੀ ਹੁੰਦੀ ਸੀ ਕਿ ਪੁੱਤ ਗੁਰਦੁਆਰੇ ਜਾਣਾ, ਮੱਥਾ ਟੇਕਣਾ, ਗੁਰੂ ਘਰ ਦੇ ਵਿੱਚ ਜਾ ਕੇ ਨਿਤਨੇਮ ਕਰਨਾ। ਕੋਈ ਭਾਈ ਆਉਣਾ ਅਤੇ ਮਾਵਾਂ ਨੂੰ ਚਾਹ ਚੜ੍ਹ ਜਾਂਦਾ ਹੁੰਦਾ ਸੀ, ਤਾਂ ਉਹ ਮਾਵਾਂ ਕਹਿੰਦੀਆਂ ਸੀ ਪੁੱਤ ਗੁਰਮਤਿ ਦੀ ਸਿੱਖਿਆ ਲੈ ਕੇ ਆਉਣੀ ਆ, ਜਪ ਬਾਣੀ ਨੂੰ ਪੜ੍ਹਨਾ ਹੈ, ਅਤੇ ਪੜ੍ਹਨਾ ਕਿਵੇਂ ਹੈ ਵਿਚਾਰ ਕੇ। ਅਤੇ ਅੱਜ ਸਾਡੇ ਹਾਲਾਤ ਕਿੱਥੇ ਨੇ? ਅੱਜ ਕੇਵਲ ਅਸੀਂ ਇਸ ਗੱਲ 'ਤੇ ਪਹੁੰਚੇ ਹਾਂ ਕਿ ਹੋਲਾ ਮਹੱਲਾ ਮਨਾਉਣਾ, ਕੋਈ ਰੰਗ ਸੁੱਟੇ, ਕੋਈ ਕੁਝ ਕਰੇ, ਅਸੀਂ ਤਾਂ ਮੇਲਾ ਵੇਖਣ ਚੱਲੇ ਹਾਂ, ਇਹਨਾਂ ਤਿਉਹਾਰਾਂ ਨੂੰ ਅਸੀਂ ਮੇਲਾ ਬਣਾ ਦਿੱਤਾ। ਅਤੇ ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ, ਇਸ ਹੋਲੇ ਮਹੱਲੇ ਨੂੰ ਆਪਣੇ ਇਤਿਹਾਸਕ ਤਿਉਹਾਰਾਂ ਨੂੰ ਮੇਲਾ ਨਾ ਬਣਾਈਏ, ਇਹਨਾਂ ਨੂੰ ਗੁਰਮਤਿ, ਅਤੇ ਕੇਵਲ ਇਹ ਨਾ ਸੋਚਿਆ ਕਰੋ। ਅਸੀਂ ਸਾਰੇ ਬੈਠੇ ਹਾਂ, ਵੇਖ ਲਓ ਜੀ 90% ਬਜ਼ੁਰਗ ਨੇ ਅਤੇ 10% ਬੱਚੇ, ਅਸੀਂ ਆਪ ਹੀ ਦੇਖ ਰਹੀਏ। ਅਸੀਂ ਨਹੀਂ ਚਾਹੁੰਦੇ ਅਸੀਂ ਆਪਣੇ ਬੱਚਿਆਂ ਨੂੰ ਮਸ਼ੀਨਾਂ ਬਣਾ ਲਿਆ, ਅਸੀਂ ਆਪਣੇ ਬੱਚਿਆਂ ਨੂੰ ਕੀ ਕਰਨਾ ਜੀ, ਇੰਜੀਨੀਅਰ ਬਣਾਉਣਾ, ਡਾਕਟਰ ਬਣਾਉਣਾ ਕੀ? ਆ ਤੁਸੀਂ ਬੈਠੇ ਜੇ ਬੜੇ ਬੜੇ ਵੱਡੇ ਅਫਸਰ ਬਜ਼ੁਰਗ ਮਿਲਦੇ ਨੇ, ਉਸ ਵੇਲੇ ਤਾਂ ਨਹੀਂ ਕਿਸੇ ਨੇ ਕਦੀ ਆਖਿਆ। ਅੱਜ ਮਸ਼ੀਨੀ ਯੁੱਗ ਆ ਗਿਆ ਅਤੇ ਅਸੀਂ ਆਪਣੇ ਬੱਚਿਆਂ ਨੂੰ ਮਸ਼ੀਨ ਬਣਾਉਣ ਲੱਗ ਪਏ। ਦੌੜੀਏ ਨਾ, ਗੁਰੂ 'ਤੇ ਭਰੋਸਾ ਰੱਖੀਏ। ਜਿਸ ਨੇ ਗੁਰੂ ਉੱਤੇ ਭਰੋਸਾ ਰੱਖਿਆ ਨਾ, ਅਤੇ ਮੇਰੇ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਵਿੱਚ ਉਹ ਕਦੇ ਹਾਰਦਾ ਨਹੀਂ, ਉਹ ਜਿੱਤ ਕੇ ਜਾਂਦਾ ਹੈ। ਉਹ ਕਦੇ ਹਾਰਦਾ ਨਹੀਂ, ਪਰ ਹੋਵੇ ਗੁਰਮੁਖ, ਉਹਨੂੰ ਥਾਂ ਮਿਲਦੀ ਹੈ, ਟਿਕਾਣਾ ਮਿਲਦਾ ਹੈ, ਜਿੱਦਾਂ ਅੱਜ ਸ਼ਹੀਦੀ ਗੈਲਰੀ ਦੇ ਵਿੱਚ ਸ਼ਹੀਦਾਂ ਨੂੰ ਥਾਂ ਮਿਲੀ ਹੈ। ਸਤਿਗੁਰ ਕਿਰਪਾ ਕਰੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਅਸੀਂ ਆਪਣੇ ਤਿਉਹਾਰਾਂ ਨੂੰ ਗੁਰਮਤ ਦੀ ਰੰਗਤ ਦਈਏ। ਅੱਜ ਚਾਹੀਦਾ ਤੇ ਇਹ ਸੀ ਵੀ ਹਰ ਨਗਰ ਦੇ ਵਿੱਚ, ਹਰ ਪਿੰਡ ਦੇ ਵਿੱਚ ਆਨੰਦਪੁਰ ਦਾ ਹੋਲਾ ਮਹੱਲਾ ਖੇਡਿਆ ਜਾਂਦਾ ਤੇ ਹੱਥ ਵਿੱਚ ਕਿਰਪਾਨਾਂ ਹੁੰਦੀਆਂ ਆਪਣੇ ਬੱਚਿਆਂ ਨੂੰ। ਕਿੰਨੇ ਪਰਸੈਂਟ ਆ ਜੀ, ਅਸੀਂ ਇੰਨੇ ਕੁ ਇੱਥੇ ਜਿਹੜੇ ਬੈਠੇ ਹਾਂ, ਕਿੰਨੇ ਕੁ ਪਰਸੈਂਟ ਸਾਡੇ ਬੱਚਿਆਂ ਨੂੰ ਗੱਤਕਾ ਆਉਂਦਾ? ਡਰਦੇ ਹਾਂ ਜੀ, ਅਸੀਂ ਡਰਦੇ ਹਾਂ। ਅਤੇ ਸਾਡੇ ਸਤਿਗੁਰੂ ਨੇ ਤਾਂ ਕਿਰਪਾ ਕੀਤੀ ਸੀ, ਜਿਹੜੇ ਕਹਿੰਦੇ ਸਨ ਨੰਗੀ ਕਰਦ ਕਬੂ ਨਹੀਂ ਪਕੜੀ, ਜਿਹੜੇ ਕਹਿੰਦੇ ਸਨ ਚਿੜੀ ਉੱਡੇ ਡਰ ਸੇ ਮਰ ਜਾਊਂ, ਉਹਨਾਂ ਦੇ ਹੱਥ ਵਿੱਚ ਕਿਰਪਾਨ ਪਕੜਾ ਕੇ ਹੋਲੇ ਮਹੱਲੇ 'ਤੇ ਸਤਿਗੁਰੂ ਨੇ ਐਸੇ ਕੌਤਕ ਰੰਗੇ, ਐਸੇ ਕੌਤਕ ਰਚੇ ਸੰਸਾਰ ਭਰ ਦੇ ਵਿੱਚ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਜੰਗਾਂ ਲੜੀਆਂ ਨਾ, ਅਤੇ ਉਹਨਾਂ ਵਿੱਚੋਂ ਹੀ 40 ਸਿੰਘ ਜੂਝਦੇ ਹੋਏ ਚਮਕੌਰ ਦੀ ਗੜੀ ਵਿੱਚ ਸ਼ਹਾਦਤਾਂ ਦਾ ਜਾਂ ਪੀ ਗਏ ਸਨ, ਪਰ ਇੱਕ ਵਾਰੀ ਵੀ ਉਸ ਗੜੀ ਦੇ ਵਿੱਚੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕੀਤੀ ਕਿ ਪਾਤਸ਼ਾਹ ਦੇ ਕੋਲੋਂ ਮੁੱਖ ਫੇਰਨਾ। ਇਹ ਸਤਿਗੁਰੂ ਨੇ ਸਾਡੇ ਅੰਦਰ ਸਵੈਮਾਣ ਭਰਿਆ ਹੈ, ਅਤੇ ਉਸ ਸਵੈਮਾਣ ਨੂੰ, ਉਸ ਤਾਕਤ ਨੂੰ ਆਪਣੇ ਹਿਰਦੇ ਘਰ ਵਿੱਚ ਭਰਨ ਦੇ ਲਈ ਸਾਨੂੰ ਗੁਰਮਤ ਦੇ ਨਾਲ ਜੁੜਨਾ ਪਵੇਗਾ, ਆਪਣੇ ਫਲਸਫੇ ਦੇ ਨਾਲ ਜੁੜਨਾ ਪਵੇਗਾ। ਸਤਿਗੁਰੂ ਕਿਰਪਾ ਕਰੇ, ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅੱਜ ਦਾ ਪਾਵਨ ਬਚਨ, ਕਿਉਂਕਿ ਸਮਾਂ ਥੋੜ੍ਹਾ ਹੈ ਅਤੇ ਸਮੇਂ ਵਿੱਚ ਰਹਿ ਕੇ ਵਿਚਾਰ ਕਰਨੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ। ਉਸ ਵਾਰ ਦਾ ਅਸੀਂ, ਕਿਉਂਕਿ ਦੋ ਸਲੋਕ ਅਤੇ ਇੱਕ ਪੌੜੀ ਹੈ, ਵਿਚਾਰ ਕਰਨੀ ਹੈ। ਉਹ ਬੜੇ ਪਿਆਰ ਸਤਿਕਾਰ ਨਾਲ ਇਸ ਪਾਵਨ ਸ਼ਬਦ ਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ।
ਇਹ ਪਾਵਨ ਵਾਰ ਰਾਗ ਗੁਜਰੀ ਦੇ ਵਿੱਚ ਹੈ, ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੇ ਉੱਤੇ ਧੁਨੀ ਲੱਗੀ ਹੋਈ ਹੈ, ਜਿਹਨੂੰ ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ। 9 ਧੁਨੀਆਂ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, 22 ਵਾਰਾਂ, ਅਤੇ 22 ਵਾਰਾਂ ਦੇ ਵਿੱਚੋਂ 9 ਵਾਰਾਂ 'ਤੇ ਧੁਨੀਆਂ ਲੱਗੀਆਂ ਹੋਈਆਂ ਨੇ। ਇੱਥੇ ਸਿਕੰਦਰ ਇਬਰਾਹਿਮ, ਇਹ ਦੋਨੋਂ ਜਿਹੜੇ ਸਨ ਇੱਕੋ ਕਬੀਲੇ ਦੇ, ਇੱਕੋ ਘਰਾਣੇ ਦੇ ਸਨ। ਇੱਕ ਜਿਹੜਾ ਸੀ ਨਾ, ਜਿਹੜਾ ਇਬਰਾਹਿਮ, ਇਹਦੀ ਮੱਤ ਮਾੜੀ ਸੀ, ਭੈੜੀ ਮੱਤ ਵਾਲਾ, ਅਤੇ ਸਿਕੰਦਰ ਜਿਹੜਾ ਸੀ ਇਹ ਬੜਾ ਮਹਾਨ ਪੁਰਸ਼ ਸੀ। ਇਹਨਾਂ ਦੋਨਾਂ ਦੇ ਵਿੱਚ ਇੱਕ ਜੰਗ ਹੁੰਦੀ ਹੈ, ਅਤੇ ਜੰਗ ਦਾ ਕਾਰਨ ਕੀ ਹੈ ਕਿ ਇਬਰਾਹਿਮ ਕਹਿੰਦਾ ਆਪਣੇ ਇਲਾਕੇ ਵਿੱਚ ਇੱਕ ਬ੍ਰਾਹਮਣ ਦੇ ਘਰ ਨਵੀਂ ਬਹੂ ਆਈ ਹੈ, ਅਤੇ ਮਨ ਵਿੱਚ ਮਲੀਨਤਾ ਆ ਗਈ। ਉਸ ਬ੍ਰਾਹਮਣ ਨੇ ਸਿਕੰਦਰ ਦਾ ਸਹਾਰਾ ਤੱਕਿਆ, ਅਤੇ ਸਿਕੰਦਰ ਨੇ ਫਿਰ ਇਬਰਾਹਿਮ ਨੂੰ ਜਿਹੜਾ ਉਹ ਸੋਧਾ ਲਾਇਆ। ਇਹਦੇ ਉੱਤੇ ਇੱਕ ਵਾਰ ਬਣੀ ਹੈ, ਅਤੇ ਉਸ ਵਾਰ ਦੀ ਧੁਨ ਉੱਤੇ ਗਾਉਣ ਦਾ ਇਹਨੂੰ ਸੰਕੇਤ ਕੀਤਾ ਹੈ। ਇਸ ਕਰਕੇ ਇਸ ਵਾਰ ਦਾ ਜਿਹੜਾ ਗਾਉਣ ਦੀ ਸ਼ੈਲੀ ਹੈ ਉਹ ਸਿਕੰਦਰ ਇਬਰਾਹਿਮ ਕੀ ਧੁਨੀ, ਉਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਸੰਕੇਤ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਮਾਤਮਾ ਜਿਹੜਾ ਸਾਰੇ ਥਾਵਾਂ 'ਤੇ ਮੌਜੂਦ ਹੈ, ਘੱਟ ਘੱਟ ਮੈਂ ਹਰ ਜੂ ਬੱਸੈ, ਹਰ ਜਗ੍ਹਾ ਦੇ ਉੱਤੇ ਸੰਤਨ ਕਹਿਓ ਪੁਕਾਰ, ਭਲੇ ਪੁਰਸ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਭਾਵ ਉਹ ਇੱਕ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਸਦਕਾ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜਿਹੜਾ ਇੱਕ ਹੈ ਅਤੇ ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ ਜੀ।
ਸਲੋਕ ਮਹੱਲਾ ਤੀਜਾ, ਇਹੋ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੀ।
ਇਹ ਪਾਵਨ ਸਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਕਿਉਂਕਿ ਵਾਰ ਜਿਹੜੀ ਹੈ ਉਹ ਪੌੜੀਆਂ ਦੀ ਹੁੰਦੀ ਹੈ, ਉਹਦੇ ਨਾਲ ਸਲੋਕ ਜਿਹੜੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਪਾਦਨਾ ਵੇਲੇ, ਕਿਉਂਕਿ ਅਸੀਂ ਬਾਣੀ ਪੜ੍ਹਦੇ ਹਾਂ, ਸਲੋਕ ਵਾਰਾਂ 'ਤੇ ਵਧੀਕ, ਵਾਰਾਂ ਤੋਂ ਬਾਅਦ ਜਿਹੜੇ ਵਾਰਾਂ ਤੋਂ ਵਾਰਾਂ ਦੇ ਨਾਲ ਲੱਗ ਗਏ ਉਹਨਾਂ ਤੋਂ ਇਲਾਵਾ ਜਿਹੜੇ ਸਲੋਕ ਬਚੇ ਸਨ ਉਹ ਅਖੀਰ ਉੱਤੇ ਗੁਰੂ ਅਰਜਨ ਸਾਹਿਬ ਜੀ ਨੇ ਦਰਜ ਕੀਤੇ। ਹੁਣ ਇੱਥੇ ਜਿਹੜਾ ਸਲੋਕ ਹੈ ਇਹ ਸਲੋਕ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਅਤੇ ਇਸ ਸਲੋਕ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਇਹੋ ਜਗਤ ਮਮਤਾ ਮੂਆ। ਸੰਸਾਰ ਕਿਸ ਮਮਤਾ ਦੇ ਵਿੱਚ ਫਸਿਆ ਹੋਇਆ ਜੀ, ਇਹ ਮੇਰਾ ਧੀ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਮਾਇਆ, ਇਹ ਮੇਰਾ ਕੋਠੀਆਂ ਕਾਰਾਂ, ਇਹ ਸਭ ਕੁਝ ਵਧਾਉਣ ਦੇ ਚੱਕਰ ਵਿੱਚ ਹੈ ਕਿ ਹੋਰ ਵੱਧਦਾ ਜਾਏ। ਅਸੀਂ ਸਾਰੇ ਬੈਠੇ ਹਾਂ ਜੀ, ਕਦੇ ਕਿਸੇ ਮਨ ਦੇ ਵਿੱਚ ਸੰਤੁਸ਼ਟੀ ਆਈ ਕਿ ਬਸ ਇੰਨਾ ਕੀ ਬਹੁਤ ਹੈ ਦਾਤਾ ਜਿੰਨਾ ਤੂੰ ਦੇ ਦਿੱਤਾ? ਬਿਲਕੁਲ ਨਹੀਂ। ਅਸੀਂ ਸਾਰੇ ਇਹੋ ਚਾਹੁੰਦੇ ਹਾਂ ਕਿ ਹੋਰ ਹੋਵੇ, ਹੋਰ ਹੋਵੇ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕੇਵਲ ਨਾ ਮੈਂ ਨਾ ਤੁਸੀਂ, ਸਾਰਾ ਜਗਤੀ ਇਸ ਇੱਕੇ ਰਸਤੇ ਦੇ ਵਿੱਚ ਬੱਝਾ ਹੋਇਆ। ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾਹੀ, ਇਹਨੂੰ ਜਿਉਣ ਦੀ ਜਾਚ ਨਹੀਂ। ਅਸੀਂ ਵੈਸੇ ਜਿਉਣਾ ਸਿੱਖਣਾ ਆ। 84 ਲੱਖ ਜੂਣ ਉਪਾਈ ਮਾਨਸ ਕਉ ਪ੍ਰਭ ਦੀ ਵਡਿਆਈ, ਮਨੁੱਖ ਨੂੰ ਉੱਤਮਤਾ ਦਿੱਤਾ ਹੈ ਸੰਸਾਰ ਦੇ ਵਿੱਚ, ਇਹ ਸਭ ਤੋਂ ਉੱਤਮ ਜੂਨੀ ਆ ਮਨੁੱਖ ਦੀ। ਇਹਨੂੰ ਸੁਣਨਾ ਆਉਂਦਾ, ਇਹਨੂੰ ਬੋਲਣਾ ਆਉਂਦਾ, ਇਹ ਅੱਖਾਂ ਦੇ ਨਾਲ ਤੱਕਦਾ। ਕੋਈ ਵੀ ਜਾਨਵਰ ਹੈ, ਕੋਈ ਵੀ ਪਸ਼ੂ ਹੈ ਨਾ, ਉਹ ਆਪਣੇ ਕੰਨਾਂ ਦੇ ਨਾਲ ਸੁਣ ਸਕਦਾ, ਉਹ ਅੱਖਾਂ ਦੇ ਨਾਲ ਵੇਖ ਸਕਦਾ, ਪਰ ਜ਼ਬਾਨ ਤੋਂ ਬੋਲ ਨਹੀਂ ਸਕਦਾ। ਜੇ ਬੋਲੇਗਾ ਵੀ ਤਾਂ ਉਹਦੀ ਆਵਾਜ਼ ਇੱਕੋ ਹੀ ਹੈ, ਅਤੇ ਉਹ ਸਮਝਣ ਵਾਲਾ ਕੇਵਲ ਰੱਬ ਹੈ। ਪਰ ਸਾਨੂੰ, ਅਸੀਂ ਇੱਕ ਦੂਜੇ ਦੀ ਆਵਾਜ਼ ਸਮਝ ਸਕਦੇ ਹਾਂ। ਇਸ ਕਰਕੇ ਪਰਮਾਤਮਾ ਨੇ ਸਾਨੂੰ ਇਹ ਸਭ ਤੋਂ ਉੱਤਮ ਜਨਮ ਦਿੱਤਾ ਕਿ ਇਸ ਜਨਮ ਨੂੰ ਜਿਉਣ ਦੀ ਜਾਚ ਸਿੱਖੇ। ਹੁਣ ਕਈ ਵਾਰ ਮਨ ਦੇ ਵਿੱਚ ਵਿਚਾਰ ਆਵੇਗਾ ਜੀ, ਪਸ਼ੂ ਪਸ਼ੂ ਦੀ ਸੁਣ ਲੈਂਦਾ। ਵੇਖੋ, ਇੱਕ ਮੱਝ ਡਿੰਗਦੀ ਹੈ, ਉਹਦਾ ਬੱਚਾ ਸੁਣ ਲੈਂਦਾ। ਜੇ ਬੱਚਾ ਡਿੰਗਦਾ ਹੈ ਤਾਂ ਮੱਝ ਉਹਦੀ ਆਵਾਜ਼ ਸੁਣ ਲੈਂਦੀ ਹੈ ਜੀ। ਪੰਛੀ ਜਦੋਂ ਆਪਣੀ ਆਵਾਜ਼ ਦਿੰਦਾ ਹੈ ਆਪਣੇ ਬੱਚਿਆਂ ਨੂੰ ਸੁਣ ਲੈਂਦੇ ਨੇ। ਪਰ ਸਾਡੇ ਵਿੱਚ ਕੀ ਅੰਤਰ ਹੈ? ਇਹਦੇ ਵਿੱਚ ਅੰਤਰ ਇਹ ਹੈ ਕਿ ਇਹ ਪਸ਼ੂ ਤੋਂ ਮਾਨਸ ਦੀ ਬਿਰਤੀ ਰੱਖਣ ਵਾਲਾ ਮਨੁੱਖ ਦੇ ਵਿੱਚ ਤਾਂ ਵਿਸ਼ਾਲਤਾ ਹੀ ਨਾ, ਇੱਕ ਹੈ ਪਸ਼ੂ। ਉਹ ਜਦੋਂ ਵੀ ਜ਼ਿੰਦਗੀ ਜਿਉਂਦਾ ਹੈ ਉਹਦਾ ਗ੍ਰਸਤ ਬੰਧਣ ਦੇ ਵਿੱਚ ਨਹੀਂ ਹੈ, ਪਰ ਇੱਕ ਇਨਸਾਨ ਜਿਹੜਾ ਮਨੁੱਖ ਹੈ, ਇਹ ਮਨੁੱਖ ਜਿਹੜਾ ਇਹਨੂੰ ਸਾਰੇ ਆਪਣੇ ਰਿਸ਼ਤੇਦਾਰਾਂ ਦਾ ਪਤਾ ਹੈ, ਇਹ ਚੰਗੇ ਮਾੜੇ ਦਾ ਖਿਆਲ ਰੱਖਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਇਹ ਜੀਵਨ ਵਿੱਚ ਆ ਕੇ, ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਇਹਨੂੰ ਜਿਉਣ ਦੀ ਜਾਚ ਨਹੀਂ ਆਈ। ਉਹਦਾ ਕਾਰਨ ਕੀ ਹੈ? ਕਿ ਇਹ ਗੁਰੂ ਦੇ ਭਾਣੇ ਤੋਂ ਉਲਟ ਚੱਲ ਰਿਹਾ। ਗੁਰ ਕਹਿ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਪਹਿਲੀ ਪੰਕਤੀ ਕੀ ਹੈ ਜੀ? ਕਿ ਇਹ ਜਗਤ ਮਮਤਾ ਮੂਆ, ਮੋਹ ਵਿੱਚ ਜ਼ਿੰਦਗੀ, ਹੋਰ ਦੀ ਹੋਰ ਦੀ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਮਨ ਦੇ ਅੰਦਰ ਦੀ ਤ੍ਰਿਸ਼ਨਾ ਇਹਦੀ ਵੱਡੀ ਹੁੰਦੀ ਜਾਂਦੀ ਹੈ, ਜਿਸ ਕਾਰਨ ਜਿਹੜਾ ਵਾ ਜੀਵਨ ਕੀ ਬਿਦ ਨਾਹੇ, ਇਹਨੂੰ ਜਿਹੜਾ ਵਾ ਜਿਉਣ ਦਾ ਤਰੀਕਾ ਨਹੀਂ ਆ ਰਿਹਾ। ਅਤੇ ਉਹਦਾ ਕਾਰਨ ਇਹ ਹੈ ਕਿ ਜੇ ਇਹ ਗੁਰੂ ਦੇ ਭਾਣੇ ਦੇ ਵਿੱਚ ਆ ਜਾਵੇ ਨਾ, ਗੁਰ ਕਹਿ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ, ਫਿਰ ਇਹਨੂੰ ਉਹ ਉੱਤਮ ਜੀਵਨ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ ਜੀ,
ਗੁਰ ਕਹਿ ਭਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਹਾਂਜੀ, ਕਹਿੰਦੇ ਗੁਰ ਕਹਿ ਭਾਣੇ ਜੋ ਚੱਲੈ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ, ਜਿਹੜਾ ਗੁਰੂ ਦਾ ਕਹਿਆ ਹੋਇਆ ਮੰਨਦਾ, ਜੋ ਗੁਰ ਕਹੇ ਸੋਈ ਭਲ, ਮੇਰੇ ਖਿਆਲ ਸਾਰਿਆਂ ਨੂੰ ਸਾਨੂੰ ਆਉਂਦਾ ਜੀ, ਜੋ ਗੁਰੂ ਕਹਿੰਦਾ ਹੈ ਉਹਦੇ ਅਨੁਸਾਰ ਚੱਲਦਾ। ਗੁਰੂ ਤਾਂ ਕਹਿੰਦਾ ਪ੍ਰਭਾਤੇ ਉੱਠ ਨਾਮ ਜਪ, ਗੁਰੂ ਤਾਂ ਕਹਿੰਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਗੁਰੂ ਤਾਂ ਇਹ ਕਹਿੰਦਾ ਹੈ ਕਿ ਭਾਈ ਇਸ ਜਗਤ ਦੇ ਵਿੱਚ ਤੂੰ ਆਇਆ ਏ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਿਆ ਨਾ ਕਾਮ, ਮਿਲ ਸਾਧ ਸੰਗਤ ਭੱਜ। ਗੁਰੂ ਤਾਂ ਇਹ ਕਹਿੰਦਾ, ਰੋਜ਼ ਕਹਿੰਦਾ ਜੀ। ਅਸੀਂ ਇੱਥੇ ਜਿਹੜਾ ਵਾ ਉਹ ਅਵੇਸਲੇ ਨਹੀਂ ਹੋ ਸਕਦੇ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਕੀਤਾ, ਭਈ ਸੋਦਰ ਤਾਂ ਕੀਤੀ ਹੋਵੇਗੀ। ਅਤੇ ਗੁਰੂ ਕਹਿੰਦਾ ਭਲਿਓ, ਜੇ ਇਸ ਜੀਵਨ ਨੂੰ ਜਿੱਤਣਾ ਹੈ ਤੇ ਗੁਰੂ ਦੇ ਆਸਰੇ ਗੁਰੂ ਦੇ ਸਹਾਰੇ ਚੱਲੋ ਜੀ।
ਹੋਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿੱਤ ਲਾਹੇ।
ਓਏ ਸਦਾ ਸਦਾ ਜਨ ਜੀਵਤੇ, ਕਿਹੜੇ ਜਨ ਜਿਉਂਦੇ ਆ ਜੀ? ਹੁਣ ਅਸੀਂ ਆਖਾਂਗੇ ਅਸੀਂ ਸਾਰੇ ਜਿਉਂਦੇ ਹਾਂ ਜੀ, ਸਤਿਗੁਰ ਕਹਿੰਦੇ ਨਹੀਂ। ਇੱਕ ਸਾਹ ਲੈਣਾ ਇਸ ਸਰੀਰ ਨੂੰ ਇਸ ਬੋਡੀ ਨੂੰ ਚਲਾਉਣ ਵਾਸਤੇ ਸਵਾਸ ਲੈਣਾ ਉਹ ਵੱਖਰੀ ਗੱਲ ਹੈ। ਇਹ ਕੇਵਲ ਸਰੀਰ ਜੀਵ ਰਿਹਾ ਪਰ ਜਿਹੜਾ ਮਨ ਹੈ ਨਾ ਉਹ ਮਨ ਨਹੀਂ ਜਿਉਂਦਾ, ਮਨ ਮਰਿਆ ਹੋਇਆ। ਕਿਸ ਪਾਸੇ ਤੋਂ? ਪਰਮਾਤਮਾ ਵਾਲੇ ਪਾਸੇ ਤੋਂ। ਅਤੇ ਮੇਰੇ ਸਤਿਗੁਰੂ ਕਹਿੰਦੇ ਉਹ ਇਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿੱਤ ਲਾਏ, ਜਿਹੜਾ ਹਰੀ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਦਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਰੋਜ਼ ਸ਼ਬਦ ਪੜ੍ਹਦੇ ਹਾਂ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਆਉਂਦਾ ਜੀ। ਸਾਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਸੋ ਪੁਰਖ ਵਾਲਾ ਸ਼ਬਦ ਹੈ ਸੋਦਰ ਦੇ ਵਿੱਚ। ਅਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਜਿਹੜਾ ਪਰਮਾਤਮਾ ਨੂੰ ਧਿਆਉਂਦਾ ਏ ਉਹ ਸੁੱਖਾਂ ਦਾ ਵਾਸੀ ਹੈ। ਅਸੀਂ ਸੁੱਖ ਕਿਤੋਂ ਹੋਰ ਹੀ ਲੱਭਦੇ ਫਿਰਦੇ ਹਾਂ। ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਉਹ ਫਿਰ ਹਰੀ ਦਾ ਰੂਪ ਹੋ ਜਾਂਦਾ, ਪਰ ਉਹ ਜਿਹੜਾ ਪਰਮਾਤਮਾ ਦੀ ਇਬਾਦਤ ਕਰਦਾ, ਜਿਹੜਾ ਉਹਦਾ ਨਾਮ ਜਪਦਾ ਹੈ ਜੀ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ।
ਜਿਹਦੇ ਉੱਤੇ ਪਰਮਾਤਮਾ ਨਦਰ ਕਰਦਾ ਹੈ, ਨਾਨਕ ਨਦਰੀ ਮਨ ਵਸੈ, ਕਿਉਂਕਿ ਉਹਦੀ ਨਦਰ ਤੋਂ ਬਗੈਰ ਨਹੀਂ। ਜਿਹਦੇ ਉੱਤੇ ਰਹਿਮਤ ਕਰਦਾ ਹੈ, ਜਿਹਦੇ ਉੱਤੇ ਉਹ ਬਖਸ਼ਿਸ਼ ਕਰਦਾ ਹੈ, ਉਹਨੂੰ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਉਹਦੇ ਹਿਰਦੇ ਵਿੱਚ ਵੱਸਦਾ ਹੈ। ਨਾਨਕ ਨਦਰੀ ਮਨ ਵਸੈ, ਮਨ ਨੰਨੇ ਨੂੰ ਸਿਹਾਰੀ ਭਾਵ ਮਨ ਦੇ ਵਿੱਚ, ਉਹਦੀ ਨਦਰ ਦੇ ਨਾਲ ਪਰਮਾਤਮਾ ਦਾ ਨਾਮ ਮਨ ਵਿੱਚ ਵੱਸ ਜਾਂਦਾ ਹੈ ਅਤੇ ਗੁਰਮੁਖ ਸਹਿਜ ਸਮਾਏ, ਸਹਿਜ ਅਵਸਥਾ ਆਤਮਿਕ ਅਡੋਲਤਾ, ਜਿਹੜਾ ਡੋਲਦਾ ਨਹੀਂ, ਬੰਦ ਬੰਦ ਕੱਟਿਆ ਜਾਵੇ, ਚਰਖੜੀ 'ਤੇ ਚਾੜਿਆ ਜਾਵੇ, ਟੋਟੇ ਟੋਟੇ ਕਰਕੇ ਸ਼ਹੀਦ ਕੀਤਾ ਜਾਵੇ, ਡੋਲਦਾ ਨਹੀਂ, ਅਡੋਲਤਾ, ਉਹ ਡੋਲਦਾ ਨਹੀਂ, ਆਤਮਿਕ ਅਡੋਲਤਾ। ਤੇਰਾ ਕਰਮ ਹੈ ਤੂੰ ਕੱਟ, ਮੇਰਾ ਕਰਮ ਹੈ ਮੈਂ ਉਹਦੇ ਭਾਣੇ ਵਿੱਚ ਜ਼ਿੰਦਗੀ ਜੀਉਣੀ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਗੁਰਮੁਖ, ਗੁਰੂ ਵੱਲ ਨੂੰ ਮੁੱਖ ਕਰਨ ਵਾਲਾ, ਜਿਹਨੇ ਗੁਰੂ ਵੱਲ ਨੂੰ ਮੁੱਖ ਕਰ ਲਿਆ ਉਹ ਸਹਿਜ ਆਤਮਿਕ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜੀ।
ਮਹੱਲਾ ਤੀਜਾ ਅੰਦਰ ਸਹਸਾ ਦੁੱਖ ਹੈ ਆਪੈ ਸਿਰ ਧੰਦਾ ਮਾਰ।
ਭਾਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਦੂਸਰਾ ਸਲੋਕ ਹੈ। ਪਹਿਲੇ ਵਿੱਚ ਤੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਇਹ ਸੋਝੀ ਕਰਵਾਈ ਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਮੁਕਤੀ ਨਹੀਂ। ਜਿਹੜਾ ਗੁਰੂ ਵੱਲ ਨੂੰ ਮੁੱਖ ਕਰ ਲਵੇ ਉਹਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਕਿ ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦੈ ਮਾਰ। ਹੁਣ ਅੰਦਰ ਜਿਹੜਾ ਨਾ ਦੁੱਖ ਹੈ, ਦੁੱਖ ਕਿਸ ਗੱਲ ਦਾ? ਵਿਛੋੜੇ ਦਾ। ਅਸਲ ਵਿੱਚ ਅਸੀਂ ਦੁਖੀ ਇਹ ਨਹੀਂ ਕਿ ਸਾਡੇ ਕੋਲ ਧਨ ਪਦਾਰਥ ਨਹੀਂ, ਸਾਡੇ ਕੋਲ ਵੱਡੀਆਂ ਕਾਰਾਂ ਨਹੀਂ। ਇਹ ਦੁੱਖ ਕਦੋਂ ਵਿਆਪਦਾ? ਜਦੋਂ ਪਰਮਾਤਮਾ ਦੇ ਨਾਲੋਂ ਇਨਸਾਨ ਟੁੱਟ ਜਾਂਦਾ। ਇਹ ਦੁੱਖ ਉਦੋਂ ਵਿਆਪਦਾ ਜਦੋਂ ਪਰਮਾਤਮਾ ਦੇ ਨਾਮ ਦੇ ਨਾਲੋਂ ਟੁੱਟਦਾ, ਕਿਉਂਕਿ ਜਦੋਂ ਪਰਮਾਤਮਾ ਦਾ ਨਾਮ ਆ ਜਾਂਦਾ ਤੇ ਫਿਰ ਇਹ ਸਮਝ ਲੈਂਦਾ ਹੈ ਕਿ ਇਹ ਸਾਰਾ ਜਿਤਨਾ ਵੀ ਪਸਾਰਾ ਹੈ ਨਾ ਪਰਮਾਤਮਾ ਨੇ ਇਹ ਬਣਾਇਆ, ਧੀਆਂ ਪੁੱਤਰ ਪੈਦਾ ਕੀਤੇ ਨੇ, ਸਾਨੂੰ ਆ ਦਾਤਾਂ ਪ੍ਰਾਪਤ ਹੋਈਆਂ ਨੇ, ਇਹ ਸਾਰਾ ਕੁਝ ਇਹ ਉਹਦਾ ਹੈ ਅਤੇ ਇਹ ਕੇਵਲ ਸਾਨੂੰ ਹੰਡਾਉਣ ਦੇ ਵਾਸਤੇ ਮਿਲਿਆ। ਹੰਡਾਉਣ ਦਾ ਸਮਝਦੇ ਹਾਂ ਜੀ, ਮਾਨਣ ਵਾਸਤੇ ਇਹ ਘਰ ਦਿੱਤਾ, ਇਹਦੇ ਵਿੱਚ ਰਹਿਣ ਵਾਸਤੇ ਸਤਿਗੁਰੂ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ, ਇਹ ਗੱਡੀ ਉੱਤੇ ਆਉਣ ਜਾਣ ਵਾਸਤੇ ਬਖਸ਼ਿਸ਼ ਕੀਤੀ ਹੈ, ਇਹ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ ਨੇ। ਇਹਦਾ ਕਾਰਨ ਇਹੀ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਤੇ ਜੇ ਇਹ ਪਰਮਾਤਮਾ ਦੇ ਨਾਲੋਂ ਟੁੱਟ ਗਿਆ ਤੇ ਫਿਰ ਇਹ ਦੁੱਖ ਹੈ। ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦੇ ਮਾਰ ਆਪ ਸ਼ਹੇੜਿਆ ਹੋਇਆ ਇਹ ਦੁੱਖ ਹੈ ਜਿਹੜਾ ਸਦਾ ਸਾਨੂੰ ਦੁਖੀ ਕਰਦਾ ਰਹਿੰਦਾ ਹੈ ਜੀ।
ਦੂਜਾ ਭਾਏ ਸੁੱਤੇ ਕਬਹੇ ਨਾ ਜਾਗਹਿ ਮਾਇਆ ਮੋਹ ਪਿਆਰ।
ਇਹ ਦੁੱਖ ਕਿਵੇਂ ਆਇਆ? ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਦੂਜੇ ਭਾਏ, ਦੋਏ ਭਾਏ ਵੇ ਗੁੱਚੀ ਹੈ ਗੱਲ ਪਈਸ ਜਮ ਕੀ ਫਾਸ। ਦੋਏ ਭਾ, ਮੈਂ ਆਹ ਕਰਾਂ ਕਿ ਨਾ ਕਰਾਂ, ਸਾਰੇ ਬੈਠੇ ਹਾਂ ਜੀ, ਮਨ ਵਿੱਚ ਖਿਆਲ ਆਉਂਦਾ ਨਾ ਸਵੇਰੇ ਅੰਮ੍ਰਿਤ ਵੇਲੇ ਉੱਠਾਂ ਕਿ ਨਾ ਉੱਠਾਂ, ਚਲੋ 10 ਮਿੰਟ ਠਹਿਰ ਕੇ ਬਾਣੀ ਪੜ੍ਹ ਲਵਾਂਗੇ, 5 ਕੁ ਮਿੰਟ ਮੈਂ ਹੋਰ ਸੌਂ ਲਵਾਂ। ਦੋਏ ਭਾ, ਫਿਰ ਅਸੀਂ ਘਰੋਂ ਚੱਲਦੇ ਹਾਂ, ਗੁਰਦੁਆਰੇ ਮੱਥਾ ਟੇਕ ਲਵਾਂ ਕਿ ਨਾ, ਗੁਰੂ ਦੇ ਦਰਸ਼ਨ ਕਰ ਲਵਾਂ ਕਿ ਨਾ, ਦੁਚਿੱਤਾ ਪਾਣਾ ਹਮੇਸ਼ਾ ਬਣਿਆ ਰਹਿੰਦਾ। ਮੈਂ ਅੰਮ੍ਰਿਤ ਛਕ ਲਵਾਂ ਕਿ ਨਾ ਛਕਾਂ, ਦੁਚਿੱਤਾ ਪਾਣਾ। ਦੋਏ ਭਾਏ, ਇੱਕ ਮਨ ਕਹਿੰਦਾ ਹੈ ਕਿ ਮੈਂ ਅੰਮ੍ਰਿਤ ਛਕ ਲਵਾਂ, ਦੂਜਾ ਕਹਿੰਦਾ ਨਹੀਂ। ਉਹਦਾ ਕਾਰਨ ਕੀ ਹੈ? ਦੋਏ ਭਾਏ ਸੁੱਤੇ ਕਬੇ ਨਾ ਜਾਗੇ, ਉਹ ਫਿਰ ਸੁੱਤੇ ਹੋਏ ਨੇ। ਸੁੱਤੇ ਕਿੱਧਰੋਂ ਨੇ ਜੀ? ਅੱਖਾਂ ਜਾਗਦੀਆਂ ਨੇ, ਇਹਨਾਂ ਅੱਖਾਂ ਦੇ ਨਾਲ ਤੇ ਇਹ ਤੱਕਦਾ, ਇਹਨਾਂ ਅੱਖਾਂ ਦੇ ਨਾਲ ਤੇ ਇਹ ਸਾਹਮਣੇ ਦੇਖਦਾ ਏ, ਪਰ ਇਹ ਸੁੱਤਾ ਪਿਆ ਏ ਪਰਮਾਤਮਾ ਦੇ ਨਾਮ ਵੱਲੋਂ, ਪਰਮਾਤਮਾ ਦੇ ਵੱਲੋਂ ਸੁੱਤਾ ਪਿਆ। ਤੇ ਉਹਦਾ ਕਾਰਨ ਕੀ ਹੋਇਆ? ਮਾਇਆ ਮੋਹ ਪਿਆਰ, ਇਹ ਮਾਇਆ ਦੇ ਨਾਲ ਪਿਆਰ ਬਣਾ ਕੇ ਰੱਖਿਆ। ਮਾਇਆ ਕੇਵਲ ਨੋਟਾਂ ਦੀ ਨਹੀਂ, ਮਾਇਆ ਧੀਆਂ ਪੁੱਤਰਾਂ ਦਾ ਵੀ। ਮਾਇਆ ਆ ਜਿਤਨੀਆਂ ਦਾਤਾਂ ਮਿਲੀਆਂ ਨੇ, ਇਹ ਸਾਰਾ ਉਹਦਾ ਮੋਹ ਹੈ। ਤੇ ਮੇਰੇ ਸਤਿਗੁਰੂ ਕਹਿੰਦੇ, ਜਦੋਂ ਇਸ ਮਾਇਆ ਦੇ ਮੋਹ ਦੇ ਵਿੱਚ, ਇਸ ਜਾਲ ਦੇ ਵਿੱਚ ਫਸ ਗਿਆ ਨਾ, ਫਿਰ ਇਹ ਜਦੋਂ ਡੰਗ ਮਾਰਦੀ ਹੈ ਪਤਾ ਨਹੀਂ ਚੱਲਦਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਬਿਨਾਂ ਦੰਦਾਂ ਤੋਂ ਇਸ ਜਗਤ ਨੂੰ ਉਸਨੇ ਖਾ ਲਿਆ, ਪਤਾ ਨਹੀਂ ਚੱਲਦਾ। ਪਰ ਨਿਰਾਸ਼ਾਵਾਦੀ ਲੈ ਕੇ ਨਹੀਂ ਅਸੀਂ ਜਾਣੀ ਆਪਣੇ ਮਨ ਦੇ ਵਿੱਚ ਵੀ ਹਾਏ ਹੁਣ ਕੁਛ ਬਣਨਾ ਹੀ ਨਹੀਂ। ਮੇਰੇ ਸਤਿਗੁਰੂ ਨਾਲ ਹੀ ਅੱਗੇ ਕਹਿੰਦੇ ਨੇ, ਜਿੱਥੇ ਇਹ ਗੱਲ ਕਹੀ ਨਾ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਅਤੇ ਗੁਰਮੁਖ ਉੱਭਰੇ। ਜਿੰਨੀ ਸੱਚ ਨਾਮ ਚਿੱਤ ਲਾਇਆ, ਸਾਰੇ ਬੋਲੋ ਜੀ ਸੱਚ ਨਾਮ, ਜਿਨ੍ਹਾਂ ਨੇ ਸੱਚ ਨਾਮ ਦੇ ਨਾਲ ਆਪਣਾ ਚਿੱਤ ਜੋੜ ਲਿਆ। ਇਹ ਆਸ ਹੈ ਜੀ, ਸਿੱਖ ਕਦੇ ਵੀ ਨਿਰਾਸ਼ ਨਹੀਂ ਹੁੰਦਾ। ਸਿੱਖ ਤਾਂ ਉਦੋਂ ਨਿਰਾਸ਼ ਨਹੀਂ ਸੀ ਹੋਇਆ ਜਦੋਂ ਕੇਵਲ ਗਿਣਤੀ ਦੇ ਦੋ ਘੱਲੂਘਾਰੇ, ਵੱਡਾ ਅਤੇ ਛੋਟਾ ਘੱਲੂਘਾਰਾ, ਅਤੇ 1 84 ਦਾ। ਜਦੋਂ ਇੱਥੋਂ ਤੱਕ, ਉਦੋਂ ਵੀ ਸਾਡੇ ਕੋਲ ਸਿੱਖ ਸੀ, ਸਿੱਖ ਭਰਾ ਸਨ, ਪਰ ਜਦੋਂ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਪੂਰੀ ਕੌਮ ਖਤਮ ਕਰ ਦਿੱਤੀ ਜੀ, ਦੁਨੀਆਂ 'ਤੇ ਸਿੱਖ ਦਾ ਨਾਮੋ ਨਿਸ਼ਾਨ ਨਹੀਂ ਰਿਹਾ, ਅਤੇ ਉਸ ਵੇਲੇ ਵੀ ਨਿਰਾਸ਼ਾਵਾਦੀ ਨਹੀਂ ਆਈ, ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਖੜ੍ਹੇ ਹੋ ਗਏ। ਉਹ ਕਹਿੰਦੇ, ਜਿਸ ਖਾਲਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ, ਅਤੇ ਜਿਹੜਾ ਪ੍ਰਗਟ ਹੋ ਗਿਆ ਉਹ ਕਦੇ ਜੰਮਦਾ ਮਰਦਾ ਨਹੀਂ, ਉਹ ਸਦਾ ਹੀ ਜਿਉਂਦਾ ਹੈ, ਅਤੇ ਖਾਲਸਾ ਸਦਾ ਇਸ ਧਰਤੀ 'ਤੇ ਕਾਇਮ ਰਹੇਗਾ। ਪਰ ਕਾਇਮ ਤਾਂ ਰਹੇਗਾ ਜੇ ਇਹਦੇ ਕੋਲ ਸ਼ਸਤਰ ਹੋਣਗੇ, ਕਿਉਂਕਿ ਅੱਜ ਅਸੀਂ ਵਿਚਾਰ ਕੀਤੀ ਹੈ। ਅਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸ਼ਸਤਰ ਕੇ ਅਧੀਨ ਹੈ ਰਾਜ, ਜਿਹਦੇ ਕੋਲ ਸ਼ਸਤਰ ਹੈ ਉਹ ਰਾਜ ਭਾਗ ਵਾਲਾ। ਖਾਲਸੇ ਦਾ ਰਾਜ ਹੈ ਜੀ, ਇਹ ਰਾਜ ਦੇ ਵਿੱਚ ਰਾਜ ਹੈ। ਦੁਨੀਆਂ ਦੇ ਉੱਤੇ ਦੁਨੀਆਂ ਦੇ ਹਮਲਾਵਰ, ਦੁਨੀਆਂ ਦੇ ਚੌਧਰੀ ਜਿਹੜੇ ਨੇ, ਉਹ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ। ਇਹ ਕੌਮ ਜਿਉਂਦੀ ਹੈ ਪਰ ਤਾਂ ਜੇ ਇਹਦੇ ਕੋਲ ਸ਼ਸਤਰ ਹੈ, ਇਹਦੇ ਤਨ ਉੱਤੇ ਪਾਈ ਹੋਈ ਕਿਰਪਾਨ ਜਿਹੜੀ ਹੈ ਉਹ ਹਕੂਮਤ ਨੂੰ ਚੁੱਭਦੀ ਹੈ, ਇਹਦੇ ਤਨ ਉੱਤੇ ਧਾਰਨ ਕੀਤੇ ਹੋਏ ਸ਼ਸਤਰ ਹਕੂਮਤ ਨੂੰ ਚੁੱਭਦੇ ਨੇ। ਸਾਡਾ ਚਿਹਰਾ ਥੋੜ੍ਹਾ, ਸਿਰ ਉੱਤੇ ਸਜਾਈ ਹੋਈ ਦਸਤਾਰ ਹਕੂਮਤ ਨੂੰ ਚੁੱਭਦੀ ਹੈ। ਅਤੇ ਸੱਚ ਜਾਣਿਓ, ਜਿਸ ਦਿਨ ਅਸੀਂ ਸ਼ਸਤਰਧਾਰੀ ਹੋ ਗਏ, ਅੰਮ੍ਰਿਤ ਛਕ ਲਿਆ, ਦੁਨੀਆਂ ਦੀ ਕੋਈ ਤਾਕਤ ਨਹੀਂ ਸਾਨੂੰ ਆਪੇ ਵਿੱਚ ਮਿਲਾ ਲਵੇ। ਮੈਂ ਇੱਥੇ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਚੱਲਾਂ ਕਿਉਂਕਿ ਸਮਾਂ ਥੋੜ੍ਹਾ ਹੈ। ਜਦੋਂ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੁੱਛਿਆ, ਕਹਿੰਦੀ ਸਿੱਖ ਤਾਂ ਬੜੇ ਨੇ ਪਰ ਪਹਿਚਾਣ ਵਿੱਚ ਨਹੀਂ ਆਏ, ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਐਸਾ ਖਾਲਸਾ ਸਾਜਾਂਗਾ ਦੁਨੀਆਂ ਭਰ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਇਹ ਖਲੋਤਾ ਹੋਵੇਗਾ ਇਹ ਨਜ਼ਰ ਆਵੇਗਾ। ਤੇ ਉਹਦੀ ਖਾਸੀਅਤ ਕੀ ਸੀ? ਇਹਦੇ ਤਨ ਉੱਤੇ ਸ਼ਸਤਰ, ਇਹਦੇ ਮੁੱਖ ਉੱਤੇ ਖੁੱਲਾ ਦਾੜਾ, ਪ੍ਰਕਾਸ਼ਮਾਨ ਦਾੜਾ, ਇਹਦੇ ਸਿਰ ਉੱਤੇ ਦਸਤਾਰ, ਤੇ ਦੁਨੀਆਂ ਭਰ ਵਿੱਚ ਇਹਦੀ ਪਹਿਚਾਣ ਹੋਵੇਗੀ ਕਿ ਇਹ ਗੁਰੂ ਦਾ ਸਿੱਖ ਹੈ। ਸੱਚ ਜਾਣਿਓ, ਖੁੱਲਾ ਦਾੜਾ ਹੋਵੇਗਾ, ਸਿਰ ਉੱਤੇ ਦਸਤਾਰ ਹੋਵੇਗੀ, ਲੋਕ ਕਹਿਣਗੇ ਇਹ ਸਰਦਾਰ ਹੈ। ਪਰ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਗਏ, ਤਨ ਉੱਤੇ ਸ਼ਸਤਰ ਧਾਰਨ ਕਰ ਲਏ, ਤੇ ਇਹ ਕਹਿਣਗੇ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਪੁੱਤਰ ਹੈ, ਇਹ ਉਹ ਸਪੁੱਤਰ ਹੈ, ਇਹ ਉਹ ਸਪੁੱਤਰ ਹੈ, ਦੁਨੀਆਂ ਦੇ ਉੱਤੇ ਕਦੇ ਝੁਕਿਆ ਨਹੀਂ, ਕਦੇ ਇਹਨੇ ਕਿਸੇ ਉੱਤੇ ਅਤਿਆਚਾਰ ਨਹੀਂ ਕੀਤਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਲਿਓ, ਜੇ ਦੋਏ ਭਾਅ ਦੇ ਵਿੱਚ ਭਾਵ ਦੁਚਿੱਤੇਪਣ ਦੇ ਵਿੱਚ ਜ਼ਿੰਦਗੀ ਜੀਓਗੇ ਤਾਂ ਫਿਰ ਇਸ ਸੰਸਾਰ ਦੇ ਉੱਤੇ ਮਾਇਆ ਦਾ ਮੋਹ ਜਾਗੇਗਾ, ਤੇ ਮਾਇਆ ਦਾ ਮੋਹ ਜਦੋਂ ਜਾਗ ਪਿਆ ਫਿਰ ਪਰਮਾਤਮਾ ਵੱਲੋਂ ਮੌਤ ਹੈ ਜੀ।
ਨਾਮ ਨਾ ਚੇਤ ਸ਼ਬਦ ਨਾ ਵਿਚਾਰ ਇਹੋ ਮਨਮੁਖ ਕਾ ਆਚਾਰ।
ਮਨਮੁਖ ਦਾ ਜੀਵਨ ਕੀ ਹੈ ਜੀ? ਨਾ ਮੈਨੂੰ ਪੁੱਛਣ ਦੀ ਜ਼ਰੂਰਤ ਹੈ, ਨਾ ਕਿਸੇ ਹੋਰ ਨੂੰ। ਸਤਿਗੁਰੂ ਕਹਿੰਦੇ ਕਹਿੰਦੇ ਮਨਮੁੱਖ ਦਾ ਜਿਹੜਾ ਜੀਵਨ ਹੈ ਨਾ, ਆਚਾਰ ਉਹਦਾ, ਰਹਿਣ ਸਹਿਣ ਦਾ ਤਰੀਕਾ, ਉਹ ਹੈ ਉਹ ਨਾਮ ਨਾ ਚੇਤੇ, ਉਹ ਨਾਮ ਨਹੀਂ ਜਪਦਾ, ਸ਼ਬਦ ਨਾ ਵਿਚਾਰੇ, ਉਹ ਸ਼ਬਦ ਦੀ ਵਿਚਾਰ ਨਹੀਂ ਕਰਦਾ। ਬਸ ਇੱਕੋ ਗੱਲ ਜੀ, ਜ਼ੋਰ ਜ਼ੋਰ ਦੇ ਨਾਲ ਚੀਕਣਾ, ਮੈਨੂੰ ਆਹ ਪਤਾ ਜੀ ਰੱਬ ਹੈ ਕਿ ਨਹੀਂ ਹੈ। ਖੈਰ ਮੈਂ ਇਸ ਪਾਸੇ ਵੱਲ ਨਾ ਜਾਵਾਂ, ਤੁਸੀਂ ਸਾਰੇ ਸਿਆਣੇ ਜੇ। ਸਤਿਗੁਰ ਕਹਿੰਦੇ ਉਹ ਨਾਮ ਨੂੰ ਜਪਦਾ ਨਹੀਂ ਤੇ ਸ਼ਬਦ ਦੀ ਵਿਚਾਰ ਨਹੀਂ ਕਰਦਾ, ਕੇਵਲ ਪੜ੍ਹੀ ਜਾਂਦਾ, ਤੇ ਜਿੰਨੇ ਸ਼ਬਦ ਵਿਚਾਰਿਆ ਹੀ ਨਹੀਂ ਉਹਨੂੰ ਕੀ ਸਮਝ ਆਵੇਗੀ ਕਿ ਸਤਿਗੁਰ ਸਾਨੂੰ ਕਹਿ ਕੀ ਰਿਹਾ ਹੈ ਜੀ।
ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਸਤਿਗੁਰੂ ਕਹਿੰਦੇ ਜਿਹਨੇ ਨਾਮ ਪ੍ਰਾਪਤ ਨਹੀਂ ਕੀਤਾ ਉਹਦਾ ਜੀਵਨ ਵਿਅਰਥ ਹੈ, ਜੀਵਨ ਬਿਰਥਾ ਜਾਤ ਰੰਗ ਮਾਇਆ ਕਹਿ, ਉਹਦਾ ਜਿਹੜਾ ਜੀਵਨ ਹੈ ਵਿਅਰਥ ਹੈ। ਨਾਨਕ ਜਮ ਮਾਰ ਕਰੇ ਖੁਆਰ, ਤੇ ਉਹਨੂੰ ਜਮਾਂ ਦੀ ਫਾਹੀ ਜਿਹੜੀ ਹੈ ਸਿਰ ਉੱਤੇ ਪੈਂਦੀ ਹੈ, ਕਿਉਂਕਿ ਮਨ ਵਿੱਚ ਇਹ ਮਤ ਭਰਮ ਪਾਲੋ ਇਹੋ ਹੀ ਜਗਤ ਹੈ ਜੀ, ਇੱਥੇ ਸਭ ਕੁਝ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਸੌਣ ਵੇਲੇ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸਹੇਲਾ, ਔਦ ਘਟੈ ਦਿਨ ਸਰੈ ਨਾਰੇ। ਉਮਰ ਬਤੀਤ ਹੁੰਦੀ ਜਾ ਰਹੀ ਹੈ, ਅੱਗੇ ਜਾ ਕੇ ਲੇਖਾ ਦੇ ਹੋਣਾ, ਤੇ ਫਿਰ ਉੱਥੇ ਜਮਾਂ ਦੀ ਮਾਰ ਪੈਣੀ ਹੈ ਜੀ।
ਪੌੜੀ ਆਪਣਾ ਆਪ ਉਪਾਇਓਣ ਤਦ ਹੋਰ ਨਾ ਕੋਈ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਕਾਲ ਪੁਰਖ ਦੀ ਉਸਤਤ ਕਰਦਿਆਂ ਹੋਇਆ ਕਹਿੰਦੇ ਇਸ ਧਰਤੀ ਦੇ ਉੱਤੇ ਉਹਨੂੰ ਬਣਾਉਣ ਵਾਲਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਕਿਸੇ ਨੇ ਬਣਾਇਆ ਥੋੜਾ, ਨਾ ਮੈਂ ਨਾ ਤੁਸੀਂ ਨਾ ਕੋਈ ਬਣਾ ਸਕਦਾ, ਉਹ ਆਪਣੇ ਆਪ ਤੋਂ ਪੈਦਾ ਹੋਇਆ, ਆਪਣਾ ਆਪ ਉਪਾਏ ਉਹਨੂੰ, ਉਹਨੇ ਆਪਣੇ ਆਪ ਨੂੰ ਆਪ ਪੈਦਾ ਕੀਤਾ। ਤਦੋਂ ਹੋਰ ਨਾ ਕੋਈ, ਉਸ ਵੇਲੇ ਹੋਰ ਕੋਈ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਜਦੋਂ ਉਹ ਸੀ ਕੇਵਲ ਉਹੀ ਸੀ।
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ।
ਭਾਈ ਉਹੀ ਸਭ ਕੁਝ ਕਰਦਾ ਸੀ। ਅਸੀਂ ਕਹਿੰਦੇ ਨਾ ਫਲਾਣੇ ਨੇ ਕੀਤਾ, ਟਿੰਗੜੇ ਨੇ ਕੀਤਾ, ਇਸ ਦਿਨ ਬਣੀ, ਇਸ ਦਿਨ ਰਾਤ ਬਣਿਆ, ਨਹੀਂ। ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ। ਜੋ ਕੁਝ ਵੀ ਦਿਨ ਰਾਤ ਹੈ ਇਹ ਸਾਰਾ ਕੁਝ, ਥਿੱਤਾਂ ਵਾਰਾਂ ਜਿਹਦੇ ਵਿੱਚ ਸਿੱਖ ਨੇ ਪੈਣਾ ਨਹੀਂ, ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੁਕਮ ਮੁਤਾਬਕ ਬਣਿਆ ਹੈ ਜੀ।
ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ।
ਕਹਿੰਦੇ ਉਸ ਵੇਲੇ ਨਾ ਤੇ ਆਕਾਸ਼ ਸੀ ਜਦੋਂ ਪਰਮਾਤਮਾ ਹੋਂਦ ਵਿੱਚ ਆਇਆ ਜੀ, ਨਾ ਆਕਾਸ਼ ਤੇ ਨਾ ਹੀ ਪਤਾਲ ਇਹ ਧਰਤੀ, ਨਾ ਤ੍ਰੈ ਲੋਈ, ਨਾ ਹੀ ਤਿੰਨੇ ਲੋਕ। ਜਲ ਵਿੱਚ ਜੀਵ ਰਹਿਣ ਵਾਲੇ, ਥਲ ਵਿੱਚ ਜੀਵ ਰਹਿਣ ਵਾਲੇ, ਆਕਾਸ਼ ਵਿੱਚ ਜੀਵ ਰਹਿਣ ਵਾਲੇ, ਇਹ ਤ੍ਰੈ ਲੋਈ ਤਿੰਨੇ ਲੋਕ ਜਿਹੜੇ ਨੇ ਨਾ, ਇਹ ਤਿੰਨੇ ਲੋਕ ਵੀ ਉਸ ਵੇਲੇ ਹੋਂਦ ਵਿੱਚ ਨਹੀਂ ਆਏ ਸਨ ਜੀ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ।
ਉਸ ਵੇਲੇ ਕੇਵਲ ਆਪੇ ਨਿਰੰਕਾਰ ਸੀ, ਉਦੋਂ ਓਪਤ ਭਾਵ ਉਸ ਸਮੇਂ ਸ੍ਰਿਸ਼ਟੀ ਬਣੀ ਨਹੀਂ ਸੀ ਜੀ।
ਜੋ ਤਿਸ ਭਾਵੈ ਦਿਵੈ ਕਰੇ ਤਿਸ ਬਿਨ ਅਵਰ ਨਾ ਕੋਈ।
ਉਸ ਵੇਲੇ ਜਿਉਂ ਤਿਸ ਭਾਵੈ ਤਿਵੈ ਕਰੇ ਤਿਸ ਬਿਨ ਅਵਰ ਨਾ ਕੋਈ। ਜੋ ਉਹਨੂੰ ਪਾਉਂਦਾ ਸੀ ਉਹੀ ਕੁਝ ਹੁੰਦਾ ਸੀ, ਜੋ ਉਹਨੂੰ ਪਾਉਂਦਾ ਉਹੀ ਕੁਝ ਹੁੰਦਾ ਸੀ। ਤਿਸ ਬਿਨ ਅਵਰ ਨਾ ਕੋਈ, ਉਸ ਤੋਂ ਬਗੈਰ ਹੋਰ ਕੋਈ ਨਹੀਂ ਸੀ। ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸੱਜਣੋ ਮਤ ਅਹੰਕਾਰ ਕਰੋ, ਮੈਂ ਲੰਗਰ ਲਾਏ, ਮਤ ਅਹੰਕਾਰ ਕਰੋ, ਮੈਂ ਦਾਨ ਦਿੱਤਾ, ਮਤ ਅਹੰਕਾਰ ਕਰੋ, ਮੈਂ ਏਡਾ ਵੱਡਾ ਮਹਾਨ ਆਦਮੀ ਹੈ ਇਸ ਧਰਤੀ 'ਤੇ, ਮਹਾਨ ਦਾਨ ਦੇਣ ਵਾਲਾ, ਸਭਨਾਂ ਨੂੰ ਰਿਜਕ ਦੇਣ ਵਾਲਾ ਉਹ ਇੱਕ ਪਰਮਾਤਮਾ ਹੈ ਅਤੇ ਉਹਦਾ ਦਿੱਤਾ ਹੋਇਆ ਅਸੀਂ ਖਾ ਰਹੇ ਹਾਂ, ਉਸ ਤੋਂ ਵੱਡਾ ਹੋਰ ਕੋਈ ਨਹੀਂ। ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਈ ਕਾਏ, ਕਿਸ ਗੱਲ ਦਾ ਮਾਣ, ਉਸ ਤੋਂ ਵੱਡਾ ਕੋਈ ਨਹੀਂ। ਮੇਰੇ ਸਤਿਗੁਰੂ ਕਹਿੰਦੇ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਉਸ ਤੋਂ ਵੱਡਾ ਹੋਰ ਕੋਈ ਨਹੀਂ। ਸਤਿਗੁਰੂ ਕਿਰਪਾ ਕਰੇ ਸਾਨੂੰ ਇਹ ਸਮਝ ਆ ਜਾਵੇ, ਅਸੀਂ ਗੁਰੂ ਦਾ ਉਪਦੇਸ਼ ਕਮਾਈਏ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜਿੱਥੇ ਅੱਜ ਹੋਲਾ ਮਹੱਲਾ ਹੈ ਅਤੇ ਮੈਂ ਆਪ ਸਭ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਨਾਲ ਨਾਲ ਬੇਨਤੀ ਕਰਦਾ, ਗੁਰੂ ਦਾ ਇਹ ਬਖਸ਼ਿਸ਼ ਕੀਤੀ ਹੋਈ ਦਾਤ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਸ਼ਸਤਰਧਾਰੀ ਹੋਈਏ, ਇੱਕ ਦੂਜੇ ਉੱਤੇ ਜਾਂ ਇੱਕ ਦੂਜੇ ਦੇ ਮੁੱਖ ਵੱਲ ਮੁੱਖ ਕਰਕੇ ਇਹ ਨਾ ਕਹੀਏ ਕਿ ਭਾਈ ਇਹਨੇ ਨਹੀਂ ਛਕਿਆ ਮੈਂ ਕਿਉਂ ਛਕਾਂ। ਸਾਰਿਆਂ ਨੇ ਕਰਮੀ ਆਪੋ ਆਪਣੀ, ਸਾਰਿਆਂ ਨੇ ਆਪੋ ਆਪਣੇ ਕਰਮਾਂ ਦਾ ਫਲ ਭੋਗਣਾ ਅਤੇ ਸਾਰੇ ਆਪੋ ਆਪਣੇ ਕਰਮਾਂ ਨੂੰ ਨਾਲ ਲੈ ਕੇ ਜਾਣਾ। ਬੇਨਤੀ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ, ਗੁਰੂ ਵਾਲੇ ਬਣੀਏ। ਸਤਿਗੁਰ ਕਿਰਪਾ ਕਰੇ ਸਾਡੇ ਸਾਰਿਆਂ 'ਤੇ ਰਹਿਮਤ ਭਰਿਆ ਹੱਥ ਰੱਖੇ ਅਤੇ ਅਸੀਂ ਗੁਰੂ ਦੀ ਦਾਤ ਪ੍ਰਾਪਤ ਕਰਕੇ ਗੁਰੂ ਦੇ ਸਿੰਘ ਸਜੀਏ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਕੋਟਾਨ ਕੋਟ ਸ਼ੁਕਰ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਸੇਵਾਵਾਂ ਲਈਆਂ। ਸੋ ਆਓ ਬੜੇ ਪਿਆਰ ਸਤਿਕਾਰ ਨਾਲ ਅਖੀਰਲੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ। ਜਿਉਂ ਤਿਸ ਭਾਵੈ ਦਿਵੈ ਕਰੇ ਤਿਸ ਬਿਨ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।